ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀ, ਅੱਜ ਅਸੀਂ ਪ੍ਰੋਗਰਾਮ ਨੰਬਰ 6 ਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ, ਜਿਹਦਾ ਮੌਜੂ ਏ ਆਦਮ, ਹਵਾ ਤੇ ਬਾਗ਼ੇ ਅਦਨ। ਖੁਦਾ ਪਾਕ ਨੇ ਹਜ਼ਰਤ ਆਦਮ ਨੂੰ ਆਖਿਆ ਕਿ ਉਹਨੇ ਮਨ੍ਹਾ ਕੀਤੇ ਹੋਏ ਫਲ ਨੂੰ ਖਾਧਾ ਤੇ ਫਿਰ ਉਹਦੇ ਨਾਲ ਕੀ ਹੋਏਗਾ। ਆਓ ਕਲਾਮ ਮੁਕੱਦਸ ਨੂੰ ਦੁਬਾਰਾ ਖੋਲੀਏ। ਖੁਦਾ ਪਾਕ ਨੇ ਹੁਕਮ ਦਿੱਤਾ ਕਿ ਨੇਕੋ ਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਕਦੀ ਨਾ ਖਾਣਾ, ਕਿਉਂਕਿ ਜਿਸ ਰੋਜ਼ ਤੂੰ ਇਹਦੇ ਚੋਂ ਖਾਧਾ ਤੂੰ ਮਰੇਗਾ। ਤੇ ਖੁਦਾਏ ਬਜ਼ੁਰਗੋ ਬਰਤਰ ਨੇ ਉਹਨੂੰ ਅਗਾਹ ਕਰ ਦਿੱਤਾ ਸੀ ਕਿ ਉਸ ਦੇ ਹੁਕਮ ਦੀ ਨਾਫਰਮਾਨੀ ਦਾ ਨਤੀਜਾ ਮੌਤ ਏ। ਖੁਦਾ ਤਾਲਾ ਨੇ ਜਿਸ ਇਨਸਾਨ ਨੂੰ ਬਣਾਇਆ ਸੀ ਉਹਦੇ ਨਾਲ ਉਹ ਮੁਹੱਬਤ ਰੱਖਦਾ ਸੀ, ਇਸ ਲਈ ਉਹਨੇ ਇਨਸਾਨ ਨੂੰ ਯਾਨੀ ਆਦਮ ਨੂੰ ਸਾਫ਼ ਸਾਫ਼ ਦੱਸ ਦਿੱਤਾ ਸੀ ਕਿ ਜੀ ਤੂੰ ਉਹਦੇ ਹੁਕਮ ਦੀ ਨਾਫਰਮਾਨੀ ਕੀਤੀ ਤੇ ਫਿਰ ਕੀ ਹੋਵੇਗਾ, ਕਿਉਂਕਿ ਮੇਰੇ ਪਾਕ ਆਇਨ ਦਾ ਤਕਾਜ਼ਾ ਇਹ ਵੇ ਕਿ ਜੋ ਜਾਨ ਗੁਨਾਹ ਕਰਦੀ ਏ ਉਹੋ ਹੀ ਮਰੇਗੀ। ਹੱਸੀ ਇਹ ਹਵਾਲਾ ਹਿਜ਼ਕੀਲ ਦੀ ਕਿਤਾਬ ਬਾਬ 18 ਆਇਤ 20 ਵਿੱਚ ਵੇਖ ਸਕਦੇ ਹਾਂ। ਮੁਮਕਿਨ ਏ ਕੋਈ ਸਵਾਲ ਕਰੇ ਕਿ ਗੁਨਾਹ ਕੀ ਏ। ਕਲਾਮ ਖੁਦਾ ਦੱਸਦੇ ਕਿ ਗੁਨਾਹ ਸ਼ਰ੍ਹਾਂ ਦੀ ਮੁਖਾਲਫਤ ਏ। ਪਹਿਲਾ ਯੂਹੰਨਾ ਬਾਬ 3 ਆਇਤ 4 ਵਿੱਚ ਹਰ ਤਰ੍ਹਾਂ ਦੀ ਨਾਰਾਜ਼ਗੀ ਗੁਨਾਹ ਏ। ਪਹਿਲਾ ਯੂਹੰਨਾ ਬਾਬ 5 ਆਇਤ 17 ਬਸ ਜੋ ਕੋਈ ਭਲਾਈ ਕਰਨਾ ਜਾਣਦਾ ਤੇ ਨਹੀਂ ਕਰਦਾ ਉਹਦੇ ਲਈ ਇਹ ਗੁਨਾਹ ਏ। ਯਾਕੂਬ ਬਾਬ 4 ਆਇਤ 17 ਗੁਨਾਹ ਆਪਣੀ ਰਾਹ ਤੋਂ ਫਿਰਨਾ ਏ। ਯਸਾਇਆ ਬਾਬ 53 ਆਇਤ 6 ਹਰ ਉਹ ਕੰਮ ਜਿਹੜਾ ਖੁਦਾ ਦੀ ਮਰਜ਼ੀ ਤੇ ਕਲਾਮ ਦੇ ਖਿਲਾਫ਼ ਹੋਵੇ ਉਹ ਗੁਨਾਹ ਏ। ਜਿਨ੍ਹਾਂ ਲੋਕਾਂ ਨੇ ਖੁਦਾ ਦੀ ਨਾਫਰਮਾਨੀ ਕਰਕੇ ਗੁਨਾਹ ਕੀਤਾ ਉਹਨਾਂ ਦਾ ਕੀ ਬਣੇਗਾ। ਇਸ ਲਈ ਕਲਾਮ ਪਾਕ ਦਾ ਹੁਕਮ ਸੁਣੋ, ਜਿਹੜੀ ਜਾਨ ਗੁਨਾਹ ਕਰਦੀ ਏ ਉਹ ਹੀ ਮਰੇਗੀ। ਹਿਜ਼ਕੀਏਲ ਬਾਬ 18 ਆਇਤ 20 ਕਲਾਮ ਮੁਕੱਦਸ ਦੀ ਇੱਕ ਹੋਰ ਆਇਤ ਦਾ ਬਿਆਨ ਏ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਰੋਮੀਓ ਬਾਬ 6 ਆਇਤ 23 ਹੁਣ ਮੌਤ ਕੀ ਏ? ਕੁਝ ਲੋਕਾਂ ਦਾ ਖਿਆਲ ਏ ਕਿ ਵਜੂਦ ਦਾ ਨਾ ਰਹਿਣਾ ਮੌਤ ਏ ਤੇ ਇਸ ਵਿੱਚ ਸਭ ਕੁਝ ਖਤਮ ਹੋ ਜਾਂਦਾ ਏ ਤੇ ਇਨਸਾਨ ਨੂੰ ਕਿਸੇ ਵੀ ਸ਼ੈ ਦਾ ਪਤਾ ਨਹੀਂ ਰਹਿੰਦਾ। ਲੇਕਿਨ ਜੇ ਅਸੀਂ ਨਬੀਆਂ ਦੇ ਸਹੀਫੀਆਂ ਦਾ ਯਕੀਨ ਕਰੀਏ ਤੇ ਪਤਾ ਚੱਲਦਾ ਕਿ ਮੌਤ ਇਹ ਨਹੀਂ। ਕਲਾਮ ਮੁਕੱਦਸ ਦੇ ਅੰਦਰ ਇਬਰਾਨੀ ਜ਼ੁਬਾਨ ਵਿੱਚ ਜਿੱਥੇ ਮੌਤ ਦਾ ਲਫ਼ਜ਼ ਆਉਂਦਾ ਏ ਉਸ ਦਾ ਮਤਲਬ ਜੁਦਾਈ ਦਾ ਏ। ਮੌਤ ਜ਼ਿੰਦਗੀ ਤੋਂ ਜੁਦਾਈ ਏ, ਜ਼ਿੰਦਗੀ ਤੋਂ ਮਹਿਰੂਮੀ ਦਾ ਨਾਂ ਏ। ਜਦੋਂ ਖੁਦਾ ਨੇ ਆਦਮ ਨੂੰ ਹੁਕਮ ਦਿੱਤਾ ਕਿ ਜੇ ਤੂੰ ਨੇਕੋ ਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਖਾਵੇਂਗਾ ਤੇ ਜ਼ਰੂਰ ਮਰੇਗਾ, ਇਹੋ ਹੀ ਗੱਲ ਸੀ, ਇਹੋ ਹੀ ਹੁਕਮ ਸੀ। ਖੁਦਾ ਪਾਕ ਨੇ ਆਦਮ ਨੂੰ ਜਿਹੜਾ ਹੁਕਮ ਦਿੱਤਾ ਸੀ ਤੇ ਜਿਸ ਰੋਜ਼ ਤੂੰ ਇਹ ਹੁਕਮ ਨੂੰ ਤੋੜੇਂਗਾ ਤੇ ਇਸ ਫਲ ਨੂੰ ਖਾਏਂਗਾ ਉਸ ਰੋਜ਼ ਤੂੰ ਮਰ ਜਾਏਂਗਾ, ਯਾਨੀ ਤੂੰ ਮੇਰੇ ਤੋਂ ਜੁਦਾ ਹੋ ਜਾਏਂਗਾ। ਜੇ ਤੂੰ ਮੇਰੇ ਹੁਕਮ ਦੀ ਨਾਫਰਮਾਨੀ ਕੀਤੀ ਤੇ ਮੇਰਾ ਰਿਸ਼ਤਾ ਆਇੰਦਾ ਵਾਸਤੇ ਟੁੱਟ ਜਾਏਗਾ ਤੇ ਦੋਵਾਂ ਦੇ ਦਰਮਿਆਨ ਜੁਦਾਈ ਪੈਦਾ ਹੋ ਜਾਏਗੀ, ਕਿਉਂਕਿ ਮੈਂ ਪਾਕ ਵਾਂ ਤੇ ਮੈਂ ਗੁਨਾਹ ਨੂੰ ਵੇਖ ਨਹੀਂ ਸਕਦਾ ਤੇ ਨਾ ਹੀ ਉਹਨੂੰ ਜਿਹੜਾ ਮੇਰੀ ਰਾਹ ਤੋਂ ਫਿਰ ਜਾਂਦਾ ਹੈ। ਫਿਰ ਮੈਂ ਲੂਸੀਫਰ ਤੇ ਉਹਦੇ ਫਰਿਸ਼ਤਿਆਂ ਨੂੰ ਉਹਨਾਂ ਦੇ ਗੁਨਾਹ ਦੀ ਵਜ੍ਹਾ ਤੋਂ ਫੌਰਨ ਕੱਢ ਦਿੱਤਾ ਤੇ ਜੇ ਕੋਈ ਗੁਨਾਹ ਕਰੇਗਾ ਤੇ ਤੇਰੇ ਨਾਲ ਵੀ ਇੰਜ ਹੀ ਸਲੂਕ ਕੀਤਾ ਜਾਏਗਾ, ਉਹਦੇ ਨਾਲ ਵੀ ਉਹਨੂੰ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾਏਗਾ ਤੇ ਬੁੱਢਾ ਤੇ ਕਮਜ਼ੋਰ ਹੋਣ ਲੱਗੇਗਾ, ਆਖਿਰਕਾਰ ਮਰ ਜਾਵੇਗਾ, ਯਾਨੀ ਤੇਰੀ ਜਾਨ ਜਿਸਮ ਚੋਂ ਨਿਕਲ ਜਾਏਗੀ। ਸਿਰਫ ਇਹੋ ਹੀ ਨਹੀਂ ਹੋਏਗਾ ਬਲਕਿ ਜੇ ਤੂੰ ਮੇਰੀ ਨਾਫਰਮਾਨੀ ਕਰੇਗਾ ਤੇ ਤੇਰੀ ਰੂਹ ਨੂੰ ਵੀ ਉਸ ਜਗ੍ਹਾ ਪਾਵਾਂਗਾ ਜਿੱਥੇ ਸ਼ੈਤਾਨ ਤੇ ਉਹਦੇ ਫਰਿਸ਼ਤਿਆਂ ਵਾਸਤੇ ਬਣਾਈ ਗਈ ਏ, ਤੇ ਉੱਥੇ ਤੂੰ ਹਮੇਸ਼ਾ ਵਾਸਤੇ ਮੇਰੇ ਤੋਂ ਜੁਦਾ ਰਵੇਂਗਾ। ਬਸ ਅਸੀਂ ਸਿੱਖਨੇ ਹਾਂ ਕਿ ਗੁਨਾਹ ਨੇ ਤਿੰਨ ਕਿਸਮ ਦੀਆਂ ਖਤਰਨਾਕ ਜੁਦਾਈਆਂ ਪੈਦਾ ਕੀਤੀਆਂ। ਪਹਿਲੀ ਜੁਦਾਈ, ਜ਼ਮੀਨ ਤੇ ਇਨਸਾਨ ਦੀ ਰੂਹ ਖੁਦਾ ਤੋਂ ਜੁਦਾ ਹੋ ਜਾਂਦੀ ਏ, ਯਾਨੀ ਇਨਸਾਨ ਦੇ ਦਿਲ ਵਿੱਚ ਚੂੰਕਿ ਗੁਨਾਹ ਹੁੰਦਾ ਹੈ ਤੇ ਇਸ ਲਈ ਖੁਦਾ ਦੀ ਜ਼ਾਤ ਪਾ ਕੇ ਤੇ ਉਹਦੇ ਨਾਲ ਰਿਸ਼ਤਾ ਖਤਮ ਹੋ ਜਾਂਦਾ ਹੈ। ਜ਼ਮੀਨ ਤੇ ਖੁਦਾ ਤੇ ਰੂਹ ਦੀ ਜੁਦਾਈ ਪਹਿਲੀ ਜੁਦਾਈ ਏ। ਦੂਸਰੀ ਜੁਦਾਈ, ਜਦੋਂ ਇਨਸਾਨ ਮਰ ਜਾਂਦਾ ਹੈ ਤੇ ਉਹਦੀ ਰੂਹ ਉਹਦੇ ਜਿਸਮ ਤੋਂ ਜੁਦਾ ਹੋ ਜਾਂਦੀ ਏ, ਯਾਨੀ ਇਨਸਾਨੀ ਜਿਸਮ ਤੇ ਮਰ ਜਾਂਦਾ ਹੈ ਲੇਕਿਨ ਉਹਦੀ ਰੂਹ ਖੁਦਾ ਦਾਤਲਾ ਦੇ ਕੋਲ ਟੁਰ ਜਾਂਦੀ ਏ ਤਾਂ ਕਿ ਉਹਦਾ ਇਨਸਾਫ ਕੀਤਾ ਜਾਏ। ਇਹ ਦੂਸਰੀ ਜੁਦਾਈ ਏ। ਤੀਸਰੀ ਜੁਦਾਈ, ਇਨਸਾਨ ਦਾ ਜਿਸਮ ਤੇ ਰੂਹ ਹਮੇਸ਼ਾ ਵਾਸਤੇ ਖੁਦਾ ਪਾਕ ਤੋਂ ਜੁਦਾ ਹੋ ਕੇ ਅੱਗ ਦੀ ਝੀਲ ਵਿੱਚ ਪਾ ਦਿੱਤਾ ਜਾਂਦਾ ਹੈ। ਇਹ ਤੀਸਰੀ ਕਿਸਮ ਦੀ ਜੁਦਾਈ ਏ। ਖੁਦਾ ਪਾਕ ਦੇ ਕਲਾਮ ਦੀ ਰੋਸ਼ਨੀ ਵਿੱਚ ਮੌਤ ਕੀ ਏ? ਮੁਕਤਸਰਨ ਇਹ ਕਿ ਜ਼ਿੰਦਗੀ ਦੇ ਮਾਲਕ ਖੁਦਾ ਤੋਂ ਜੁਦਾ ਹੋ ਜਾਣਾ ਹੀ ਮੌਤ ਏ। ਗੁਨਾਹ ਇਨਸਾਨ ਨੂੰ ਖੁਦਾ ਤੋਂ, ਜੋ ਕਿ ਜ਼ਿੰਦਗੀ ਦਾ ਹਕੀਕੀ ਸਰਚਸ਼ਮਾ ਏ, ਦੂਰ ਕਰ ਦਿੰਦਾ ਹੈ। ਖੁਦਾ ਪਾਕ ਨੇ ਇਸ ਲਈ ਦੁਨੀਆ ਨੂੰ ਬਣਾਇਆ ਤਾਂ ਕਿ ਇਨਸਾਨ ਇਹਦੇ ਵਿੱਚ ਅੱਛੇ ਤਰੀਕੇ ਨਾਲ ਉਹਦੀ ਮਰਜ਼ੀ ਦੇ ਮੁਤਾਬਿਕ ਰਹੇ, ਲੇਕਿਨ ਗੁਨਾਹ ਨੇ ਗੜਬੜ ਕਰ ਦਿੱਤੀ। ਖੁਦਾ ਪਾਕ ਏ, ਇਸ ਲਈ ਖੁਦਾ ਤੇ ਗੁਨਾਹ ਦੋਵੇਂ ਯਕਜਾ ਨਹੀਂ ਹੋ ਸਕਦੇ। ਗੁਨਾਹ ਕਰਨ ਵਾਲੀ ਜਾਨ ਇਵੇਂ ਜਿਵੇਂ ਦਰਖਤ ਦੀ ਡਾਲੀ ਜਿਹੜੀ ਦਰਖਤ ਦੇ ਨਾਲੋਂ ਟੁੱਟ ਕੇ ਵੱਖਰੀ ਹੋ ਜਾਂਦੀ ਏ। ਡਾਲੀ ਜਿਹੜੀ ਦਰਖਤ ਤੋਂ ਟੁੱਟ ਕੇ ਵੱਖਰੀ ਹੋ ਜਾਂਦੀ ਏ ਕਿ ਉਹ ਦਰਖਤ ਤੋਂ ਪਿਵਸਤ ਰਹਿ ਸਕਦੀ ਏ ਤੇ ਆਪਣੀ ਖੁਰਾਕ ਹਾਸਿਲ ਕਰ ਸਕਦੀ ਏ? ਨਹੀਂ, ਉਹ ਮੁਰਦਾ ਹੋ ਜਾਂਦੀ ਏ ਤੇ ਇਸੇ ਲਈ ਰਫਤਾ ਰਫਤਾ ਸੁੱਕ ਜਾਂਦੀ ਏ। ਤੇ ਇਸੇ ਤਰ੍ਹਾਂ ਜੇ ਤੁਸੀਂ ਗੁਨਾਹ ਦੀ ਮੁਆਫ਼ੀ ਦੀ ਰਾਹ ਤੋਂ ਖੁਦਾ ਪਾਕ ਨੇ ਜਿਹੜੀ ਵਿਖਾਈ ਏ ਕਬੂਲ ਨਹੀਂ ਕਰਦੇ ਹੋ ਤੇ ਸ਼ਾਇਦ ਤੁਸੀਂ ਸੋਚੋਗੇ ਕਿ ਤੁਸੀਂ ਜ਼ਿੰਦਾ ਹੋ, ਲੇਕਿਨ ਖੁਦਾ ਪਾਕ ਦਾ ਕਲਾਮ ਬਿਆਨ ਕਰਦਾ ਹੈ ਕਿ ਖੁਦਾ ਪਾਕ ਦੀ ਨਿਗਾਹ ਵਿੱਚ ਤੁਸੀਂ ਆਪਣੇ ਕਸੂਰਾਂ ਤੇ ਆਪਣੇ ਗੁਨਾਹ ਦੇ ਸਬਬ ਤੋਂ ਮੁਰਦਾ ਹੋ। ਇਹ ਹਵਾਲਾ ਤੁਸੀਂ ਇਫਸੀਓਂ ਬਾਬ 2 ਆਇਤ 1 ਵਿੱਚ ਵੇਖ ਸਕਦੇ ਹੋ। ਬਲਕਿ ਤੁਹਾਡੀ ਬਦਕਾਰੀ ਨੇ ਤੁਹਾਡੇ ਤੇ ਤੁਹਾਡੇ ਖੁਦਾ ਦੇ ਦਰਮਿਆਨ ਜੁਦਾਈ ਕਰ ਦਿੱਤੀ ਏ ਤੇ ਤੁਹਾਡੇ ਗੁਨਾਹਾਂ ਨੇ ਉਹਨੂੰ ਤੁਹਾਡੇ ਤੋਂ ਰੂਪੋਸ਼ ਕਰ ਦਿੱਤਾ ਹੈ। ਇਹ ਹਵਾਲਾ ਤੁਸੀਂ ਯਸਾਇਆ ਬਾਬ 59 ਉਹਦੀ ਆਇਤ ਨੰਬਰ 2 ਵਿੱਚ ਵੇਖ ਸਕਦੇ ਹੋ। ਤੁਸੀਂ ਉਸ ਡਾਲੀ ਦੀ ਤਰ੍ਹਾਂ ਹੋ ਜਿਹਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਉਹ ਸੁੱਕ ਜਾਂਦੀ ਏ। ਐਸੀ ਡਾਲੀ ਨੂੰ ਚੁੱਕ ਕੇ ਅੱਗ ਵਿੱਚ ਚੌਂਕ ਦਿੱਤਾ ਜਾਂਦਾ ਹੈ ਤੇ ਉਹ ਸੜ ਜਾਂਦੀ ਏ। ਯੋਹੰਨਾ ਬਾਬ 15 ਆਇਤ 6 ਵਿੱਚ ਅਸੀਂ ਇਹ ਹਵਾਲਾ ਪੜ੍ਹਨੇ ਹਾਂ। ਉਹ ਡਾਲੀ, ਉਹ ਸ਼ਾਖ ਜਿਹੜੀ ਦਰਖਤ ਤੋਂ ਵੱਖਰੀ ਹੋ ਜਾਂਦੀ ਏ, ਆਇੰਦਾ ਆਪਣੇ ਦਰਖਤ ਦੇ ਨਾਲ ਪਿਵਸਤ ਨਹੀਂ ਰਹਿ ਸਕਦੀ, ਇਸ ਲਈ ਉਹ ਫਲ ਨਹੀਂ ਲਿਆ ਸਕਦੀ। ਖੁਦਾ ਤਾਲਾ ਦੇ ਸਾਹਮਣੇ ਇੱਕ ਗੁਨਾਹਗਾਰ ਵੀ ਇੰਜੀ ਏ। ਉਹ ਖੁਦਾ ਕਰੀਮ ਦੀ ਖੁਸ਼ਨੂਦੀ ਤੇ ਰਜ਼ਾ ਦੇ ਮੁਤਾਬਿਕ ਕੁਝ ਨਹੀਂ ਕਰ ਸਕਦਾ, ਕਿਉਂਕਿ ਖੁਦਾ ਤਾਲਾ ਜੋ ਹਕੀਕੀ ਦਰਖਤ ਏ, ਉਹਦਾ ਰਿਸ਼ਤਾ ਉਹਦੇ ਨਾਲ ਟੁੱਟ ਜਾਂਦਾ ਹੈ, ਕਿਉਂਕਿ ਜ਼ਿੰਦਗੀ ਦਾ ਹਕੀਕੀ ਜ਼ਰੀਆ ਉਹ ਹੀ ਖੁਦਾ ਪਾਕ ਏ। ਗੁਨਾਹਗਾਰ ਤਵੱਕੋ ਕਰ ਸਕਦਾ ਹੈ ਕਿ ਖੁਦਾ ਸੱਚਾ ਇਨਸਾਫ ਕਰੇਗਾ ਤੇ ਉਹਨੂੰ ਰਾਸਤਬਾਜ਼ੀ ਅਤਾ ਕਰੇਗਾ। ਤਾਹਮ ਕਿਤਾਬ ਮੁਕੱਦਸ ਦੀ ਤਾਲੀਮ ਦੇ ਮੁਤਾਬਿਕ ਖੁਦਾ ਪਾਕ ਨੇ ਸਾਫ਼ ਸਾਫ਼ ਦੱਸ ਦਿੱਤਾ ਹੈ ਕਿ ਅਸੀਂ ਉਹਦੇ ਸਾਹਮਣੇ ਕਿਵੇਂ ਰਾਸਤਬਾਜ਼ ਠਹਿਰ ਸਕਨੇ ਹਾਂ ਤੇ ਅਸੀਂ ਕਿਉਂ ਕਰ ਪੁਖਤਾ ਯਕੀਨ ਰੱਖ ਸਕਨੇ ਹਾਂ ਕਿ ਸਾਡੇ ਗੁਨਾਹ ਮੁਆਫ਼ ਹੋ ਗਏ। ਇਸ ਬਾਰੇ ਵਿੱਚ ਅਸੀਂ ਅਗਲੇ ਅਸਬਾਕ ਵਿੱਚ ਸਿੱਖਾਂਗੇ। ਇਸ ਤੋਂ ਪਹਿਲੇ ਕਿ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰੀਏ, ਅਸੀਂ ਵੇਖਾਂਗੇ ਕਿ ਇਸ ਬਾਬ ਵਿੱਚ ਹੋਰ ਕਿਹੜੀ ਗੱਲ ਮੌਜੂਦ ਏ। ਕਲਾਮੇ ਖੁਦਾ ਸਿਖਾਉਂਦਾ ਹੈ ਕਿ ਖੁਦਾ ਪਾਕ ਨੇ ਦੁਨੀਆ ਦੀ ਸਭ ਤੋਂ ਪਹਿਲੀ ਔਰਤ ਨੂੰ ਕਿਵੇਂ ਪੈਦਾ ਕੀਤਾ। ਤੇ ਮੌਜ਼ਜ਼ ਹਾਜ਼ਰੀਨ ਤੇ ਸਾਮੀਨ, ਗੌਰ ਨਾਲ ਸੁਣੋ। ਤੇ ਖੁਦਾਮੰਦ ਖੁਦਾ ਨੇ ਆਖਿਆ ਕਿ ਆਦਮ ਦਾ ਇਕੱਲਾ ਰਹਿਣਾ ਚੰਗਾ ਨਹੀਂ, ਮੈਂ ਉਸ ਲਈ ਇੱਕ ਮਦਦਗਾਰ ਉਹਦੀ ਮਾਨਤ ਬਣਾਵਾਂਗਾ। ਤੇ ਖੁਦਾਮੰਦ ਖੁਦਾ ਨੇ ਆਦਮ ਤੇ ਗਹਿਰੀ ਨੀਂਦ ਭੇਜੀ ਤੇ ਉਹ ਸੋ ਗਿਆ। ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਲਿਆ ਤੇ ਉਹਦੀ ਜਗ੍ਹਾ ਗੋਸ਼ਤ ਭਰ ਦਿੱਤਾ। ਤੇ ਖੁਦਾਮੰਦ ਖੁਦਾ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਔਰਤ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਤੇ ਆਦਮ ਨੇ ਆਖਿਆ ਕਿ ਇਹ ਤੇ ਹੁਣ ਮੇਰੀ ਹੱਡੀਆਂ ਵਿੱਚੋਂ ਹੱਡੀ ਤੇ ਮੇਰੇ ਗੋਸ਼ਤ ਵਿੱਚੋਂ ਗੋਸ਼ਤ ਏ, ਇਸ ਲਈ ਉਹ ਨਾਰੀ ਕਹਿਲਾਏਗੀ ਕਿਉਂਕਿ ਉਹ ਨਰ ਤੋਂ ਕੱਢੀ ਗਈ ਏ। ਇਸ ਵਾਸਤੇ ਮਰਦ ਆਪਣੇ ਮਾਂ ਬਾਪ ਨੂੰ ਛੱਡੇਗਾ ਤੇ ਆਪਣੀ ਬੀਵੀ ਦੇ ਨਾਲ ਮਿਲਿਆ ਰਹੇਗਾ ਤੇ ਉਹ ਇੱਕ ਤਨ ਹੋਣਗੇ ਤੇ ਆਦਮ ਤੇ ਉਹਦੀ ਬੀਵੀ ਦੋਵੇਂ ਨੰਗੇ ਸਨ ਤੇ ਸ਼ਰਮਾਂਦੇ ਨਾ ਸਨ। ਇਹ ਹਵਾਲਾ ਤੁਸੀਂ ਪੈਦਾਇਸ਼ ਬਾਬ 2 ਉਹਦੀ 18ਵੀਂ ਆਇਤ ਤੋਂ ਲੈ ਕੇ 25ਵੀਂ ਆਇਤ ਦੇ ਦਰਮਿਆਨ ਮੁਲਾਹਿਜ਼ਾ ਕਰ ਸਕਦੇ ਹੋ। ਬਸ ਅਸੀਂ ਜਾਣ ਗਏ ਹਾਂ ਕਿ ਸ਼ਾਦੀ ਖੁਦਾਏ ਕਰੀਮ ਵੱਲੋਂ ਮੁਕਰਰ ਹੋਈ। ਖੁਦਾਏ ਕਾਦਰ ਨੇ ਇੱਕ ਮਰਦ ਤੇ ਇੱਕ ਔਰਤ ਨੂੰ ਪੈਦਾ ਕੀਤਾ ਤਾਂ ਕਿ ਉਹ ਇੱਕ ਦੂਜੇ ਦੇ ਨਾਲ ਪਿਆਰ ਕਰਨ, ਇਕੱਠੇ ਜ਼ਿੰਦਗੀ ਗੁਜ਼ਾਰਨ, ਉਹਨਾਂ ਦਾ ਖਾਨਦਾਨ ਖੁਸ਼ ਰਹੇ ਤੇ ਉਹ ਖੁਦਾਏ ਪਾਕ ਦੇ ਜਲਾਲ ਦਾ ਸਬਬ ਠਹਿਰਨ। ਖੁਦਾ ਜੋ ਆਦਮ ਦੇ ਨਾਲ ਪਿਆਰ ਕਰਦਾ ਸੀ, ਚਾਹੁੰਦਾ ਸੀ ਕਿ ਉਹਨੂੰ ਕਾਮਿਲ ਖੁਸ਼ੀ ਦੇਵੇ, ਉਹਨੂੰ ਬੜਾ ਅਜ਼ੀਮ ਤੋਹਫ਼ਾ ਦਿੱਤਾ, ਯਾਨੀ ਬੀਵੀ। ਖੁਦਾ ਚਾਹੁੰਦਾ ਸੀ ਕਿ ਉਹ ਆਪਣੀ ਬੀਵੀ ਦੇ ਨਾਲ, ਜੋ ਖੁਦਾ ਨੇ ਉਹਨੂੰ ਦਿੱਤੀ ਸੀ, ਅਮਨੋ ਸਲਾਮਤੀ ਦੇ ਨਾਲ ਰਹੇ ਤੇ ਉਹਨੂੰ ਆਪਣੀ ਮਾਨਿਤ ਪਿਆਰ ਕਰੇ। ਉਹਨੇ ਬਹੁਤ ਜ਼ਿਆਦਾ ਅਹਿਮ ਕੰਮ ਜਿਹੜਾ ਕਿ ਖੁਦਾ ਤਾਲਾ ਚਾਹੁੰਦਾ ਸੀ, ਉਹ ਇਹ ਕੀਤਾ ਕਿ ਉਹਨੇ ਦੋਵਾਂ ਮੀਆਂ ਬੀਵੀਆਂ ਦੇ ਦਰਮਿਆਨ ਗਹਿਰੀ ਦੋਸਤੀ ਤੇ ਮੁਹੱਬਤ ਹੋਵੇ ਤੇ ਉਹ ਦੋਵੇਂ ਖੁਦਾਵੰਦ ਕਰੀਮ ਦੇ ਨਾਲ ਮੁਹੱਬਤ ਤੇ ਫਰਮਾ ਬਰਦਾਰੀ ਦੇ ਰਿਸ਼ਤੇ ਨੂੰ ਹਮੇਸ਼ਾ ਤੱਕ ਕਾਇਮ ਰੱਖਣ। ਇਹ ਹਵਾਲਾ ਸੀ ਇਫਸੀਓ ਬਾਬ 5 ਆਇਤ 21 ਤੋਂ 33 ਤੱਕ ਤੇ ਫਿਰ ਬਾਬ 6 ਤੇ ਪਹਿਲੀਆਂ 4 ਆਇਤਾਂ ਵਿੱਚ ਵੀ ਵੇਖ ਸਕਨੇ ਆ। ਫਿਰ ਖੁਦਾ ਤਾਲਾ ਤਖਲੀਕ ਦੇ ਕੰਮ ਤੋਂ ਫਾਰਗ ਹੋਇਆ। ਕਲਾਮ ਮੁਕੱਦਸ ਦਾ ਫਰਮਾਨ ਏ ਤੇ ਖੁਦਾ ਨੇ ਸਭ ਤੇ ਜਿਹੜਾ ਉਹਨੇ ਤਖਲੀਕ ਕੀਤਾ ਸੀ ਨਜ਼ਰ ਕੀਤੀ ਤੇ ਵੇਖਿਆ ਕਿ ਸਾਰਾ ਕੁਝ ਬਹੁਤ ਚੰਗਾ ਹੈ। ਤੇ ਸ਼ਾਮ ਹੋਈ ਤੇ ਸੁਬਾਹ ਹੋਈ, ਸੋ 6ਵਾਂ ਦਿਨ ਹੋਇਆ ਤੇ ਖੁਦਾ ਨੇ 7ਵੇਂ ਦਿਨ ਨੂੰ ਬਰਕਤ ਦਿੱਤੀ ਤੇ ਇਹਨੂੰ ਮੁਕੱਦਸ ਠਹਿਰਾਇਆ, ਕਿਉਂਕਿ ਉਹਦੇ ਵਿੱਚ ਖੁਦਾ ਨੇ ਸਾਰੀ ਕਾਇਨਾਤ ਨੂੰ ਜਿੰਨੇ ਉਹਨੇ ਪੈਦਾ ਕੀਤਾ ਸੀ ਬਣਾ ਕੇ ਫਾਰਗ ਹੋਇਆ। ਪੈਦਾਇਸ਼ ਦੀ ਕਿਤਾਬ ਪਹਿਲਾ ਬਾਬ ਆਇਤ 31 ਤੇ ਫਿਰ ਬਾਬ ਦੂਸਰੇ ਦੀ ਆਇਤ 3 ਤੱਕ ਅਸੀਂ ਇਹ ਵੇਖ ਸਕਨੇ ਹਾਂ। ਖੁਦਾ ਤਾਲਾ ਨੇ 7ਵੇਂ ਦਿਨ ਨੂੰ ਕਿਉਂ ਆਰਾਮ ਕੀਤਾ? ਕੀ ਇਸ ਵਜ੍ਹਾ ਤੋਂ ਕਿ ਉਹ ਥੱਕ ਗਿਆ ਸੀ? ਨਹੀਂ, ਖੁਦਾ ਹਰਗਿਜ਼ ਥੱਕਦਾ ਨਹੀਂ ਹੈ। ਖੁਦਾ ਤਾਲਾ ਦਾ ਕਲਾਮ ਦੱਸਦੇ ਕਿ ਖੁਦਾ ਤਾਲਾ ਨੇ 7ਵੇਂ ਦਿਨ ਆਰਾਮ ਕੀਤਾ ਕਿਉਂਕਿ ਉਹਨੇ ਆਪਣਾ ਕੰਮ ਖਤਮ ਕਰ ਲਿਆ ਸੀ, ਸਭ ਕੁਛ ਮੁਕੰਮਲ ਹੋ ਗਿਆ ਸੀ। ਇਹੀ ਵਜ੍ਹਾ ਸੀ ਕਿ ਉਹਨੇ 7ਵੇਂ ਦਿਨ ਆਰਾਮ ਕੀਤਾ। ਹਫ਼ਤੇ ਦੇ 7 ਦਿਨ ਵੀ ਇਸੀ ਵਜ੍ਹਾ ਤੋਂ ਨੇ। ਦੋਸਤੋ, ਤੁਹਾਡਾ ਸ਼ੁਕਰੀਆ ਕਿ ਤੁਸੀਂ ਬੜੇ ਗੌਰ ਦੇ ਨਾਲ ਪ੍ਰੋਗਰਾਮ ਸੁਣਿਆ। ਖੁਦਾ ਦੇ ਫਜ਼ਲ ਦੇ ਨਾਲ ਅਗਲੇ ਪ੍ਰੋਗਰਾਮ ਵਿੱਚ ਅਸੀਂ ਸਿੱਖਾਂਗੇ ਕਿ ਗੁਨਾਹ ਦੁਨੀਆ ਵਿੱਚ ਕਿਵੇਂ ਆਇਆ। ਤੁਸਾਂ ਨੇ ਖੁਦਾ ਪਾਕ ਦੇ ਕਲਾਮ ਦੀਆਂ ਇਹ ਗੱਲਾਂ ਸੁਣੀਆਂ ਤੇ ਮੰਨੀਆਂ ਨੇ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਏ। ਰੋਮੀਓ ਬਾਬ 6 ਆਇਤ ਨੰਬਰ 23।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।